सतनाम कर्ता पुरख निरपहु निर्वैर अकाल मूरत अजूनी सैपं गुर प्रसाद जप आद सच जुगाद सच हैपी सच नानक होसी पी सच कृपा करहु दीन के दाते मेरा गुण अवगुण ना बिचारो हो कोई माटी का क्या तो पै स्वामी मानस की गत एही कहां तुच्छ प्रभ बुद्ध हमारी बर न सके महिमा जो तिहारी हम न सकत कर सिफत तुम्हारी आप लहो तुम कथा सुधारी कहां लगे एहो कीट बखाने महिमा तोर तू ही प्रभ जाने है पिता जन्म जिम भूत न पावे कहां तवन का भेद बतावे भूख उचरे शास्त्र खट पिंग गिरन चढ़ जाए अंध लखे बदरो सुने जो काल कृपा कराए करहो कृपा सर्व के दाते एक रूप लिवलाव हो नानक की बिनंती हर पै है अपना नाम जपाव हो जीता जियो पिंड सब तेरा तू अंतर जामी पुरख भगवान दासन दास कह जन नानक जेहा तू कराए ही तेहा हाँ करी वख्यान सुखहु टल गुर सेवीय एहनिस सहज सुभाई दर्शन परसिय गुरु के जन्म मरण दुख जाय होवे सिफत खसम दी नूर अर सोह खुर सोह चटी तुधन डिठे सच्चे पातशाह मल जन्म जन्म दी कटी सज्जन सच्चा पातशाहो सिर साहां दैसाहो जिस पास बैठिया सोही है सबना दा वेसाहो जिस पास बैठिया सोही है सबना दा वेसाहो सतनाम श्री वाहि गुरु साहिब जीओ राग वडहंस महला पहला कार पंजवा अलाहनिया एक ओंकार सतगुर प्रसाद तन सिरंदा सच्चा पातशाह जिन जग तंदे लाया मोहलत पुन्नी पाई परी जानी अड़ा कत चलाया तन सिरंदा सच्चा पातशाह जिन जग तंदे लाया मोहलत पुन्नी पाई परी जानी अड़ा कत चलाया जानी कत चलाया लिखिया आया रुन्ने वीर सबाए काया हंस थिया वे छोड़ा जा दिन पुन्ने मेरी माए जेहा लिखिया तेहा पाया जेहा पुरब कमाया तन सिरंदा सच्चा पातशाह जिन जग तंदे लाया जेहा लिखिया तेहा पाया जेहा पुरब कमाया तन सिरंदा सच्चा पातशाह जिन जग तंदे लाया वाहिगुरु जी का खालसा वाहिगुरु जी की फतेह। صاحب عالم گیان سروپ چبر چھتر تخت دی مالک جگ جگ اٹل تن تن آد ستگرو شری گرو گرنتھ صاحب مہاراج جیاں دی اپار بخشش ہو رہی ہے. چالاگی اٹھ نام جپ نسبا سر آراد کارہ تجھے نہ بیاپئی نانک مٹے اپاد. انہ مہاواکاں نوں اپنے جیون وچ کماؤندیاں ہویاں گرو شبد دیاں نیمی پریمی گرو سکھ سنگتاں نے امرت ویلے تو ستگرو پاتشاہ جیاں دے پاون پوتر دربار دی حاضری بھردیاں ہویاں کلگیتر مہاراج جیاں دی بخشش امرت ویلے دیاں نت نیم دیاں امرت بانیاں نو سرون کیتا ہے. اپرانت گرو کر دے کیرتنیاں دی پاون رسنا تو آسا جی کی واردہ ہر جس کیرتن سرون کیتا ہے. سن ہر کتھا اتاری میل انہ مہاواکاں دے انوسار جو اس استھان تے ترکی بانی دی لڑی وار کتھا وچار چل رہی ہے. لڑی وار کتھا وچار سرون کرن لئی ستگرو پاتشاہ جیاں دے سنمکھ سنگت روپ وچ آپاں حاضری بھر رہے ہاں. کرم کرم انوسار اس امرتمئی بانی دے وچار آپاں کتھا دے روپ وچ سرون کردے ہاں. اج جو اے امرت بانی پرارمب ہو رہی ہے جگت گرو آد ستگرو شری گرو نانک دیو سچے پاتشاہ مہاراج جیاں دی پاون پوتر رسنا تو اے امرت بانی اچارن ہوئی ہے اور اس امرتمئی بانی دا جو نام ہے سنسار وچ امرت بانی پرسدھ ہے. اس بانی دا نام ہے الانیا اور اکثر ہی گرسکھ سنگتاں پلی پانت جاندیاں ہن کہ گرو گھر دی اے مریادہ ہے کہ جدوں بھی کوئی پرانی اکال چلانا کر جائے اس دے شریر دے سسکار تو اپرنت گرو گھر وکھے اس امرتمئی بانی دا پاٹ ہوندا ہے. اکثر ہی سکھ سنگتاں اس امرت بانی نو سرون کردیاں نے. اس امرتمئی بانی اندر چار چار پدیاں والے پانچ شبد گرو نانک صاحب مہاراج جیاں دی رسنا تو اچارن ہوئے نے اور اے پوتر بانی آد شری گرو گرنتھ صاحب جیاں دی 578 انگ تو آرمب ہوندی ہے. حضور سچے پاتشاہ جی اس امرتمئی بانی اندر ਵਿਸ਼ੇਸ਼ ਤੌਰ ਤੇ ਇਸ ਸੰਸਾਰ ਦੀ ਅਸੱਤਤਾ ਔਰ ਉਸ ਪਰਿਪੂਰਨ ਪਰਮਾਤਮਾ ਦੇ ਸੱਤ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਔਰ ਬਹੁਤ ਹੀ ਸੁਗਮ ਸ਼ਬਦਾਂ ਦੁਆਰਾ ਬਹੁਤ ਹੀ ਸੁੰਦਰ ਉਦਾਹਰਣਾਂ ਦੇ ਕੇ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਸ ਜੀਵ ਨੂੰ ਸੰਸਾਰ ਦੇ ਝੂਠੇ ਪਦਾਰਥਾਂ ਦੇ ਮੋਹ ਨੂੰ ਤਿਆਗਣ ਦਾ ਉਪਦੇਸ਼ ਦਿੱਤਾ ਹੈ ਔਰ ਇਸ ਮਨੁੱਖਤਾ ਜਨਮ ਦੀ ਸਫਲਤਾ ਦਾ ਉਪਦੇਸ਼ ਬਖਸ਼ਦਿਆਂ ਹੋਇਆ ਗੁਰੂ ਦੀ ਸ਼ਰਨ ਵਿੱਚ ਆ ਕੇ ਉਸ ਵਾਹਿਗੁਰੂ ਦੇ ਨਾਮ ਸਿਮਰਨ ਦਾ ਉਪਦੇਸ਼ ਹੈ ਔਰ ਇਸ ਤੋਂ ਇਲਾਵਾ ਕੁਝ ਐਸੇ ਵਿਸ਼ਿਆਂ ਦਾ ਵੀ ਇਸ ਵਿੱਚ ਕਥਨ ਹੈ ਕਿ ਇਸ ਸੰਸਾਰਿਕ ਜੀਵਨ ਤੋਂ ਬਾਅਦ ਜੋ ਇਸ ਮਨੁੱਖ ਦਾ ਪਰਲੌਕਿਕ ਜੀਵਨ ਹੈ ਉਹਦੇ ਬਾਰੇ ਵੀ ਮਹਾਰਾਜ ਜੀਆਂ ਨੇ ਇਸ ਬਾਣੀ ਵਿੱਚ ਦੱਸਿਆ ਹੈ ਕਿਉਂਕਿ ਆਮ ਤੌਰ ਤੇ ਕੁਝ ਲੋਕਾਂ ਦਾ ਇਹ ਖਿਆਲ ਹੈ ਇੱਕ ਬਜ਼ੁਰਗਾਂ ਦੀ ਕਹਾਵਤ ਹੈ ਜੋ ਅਸੀਂ ਅਕਸਰ ਸੁਣਦੇ ਹਾਂ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਕਿ ਇਹ ਜੱਗ ਮਿੱਠਾ ਅਗਲਾ ਕਿੰਨ ਡਿੱਠਾ ਡਿੱਠਾ ਦਾ ਅਰਥ ਹੁੰਦਾ ਹੈ ਦੇਖਣਾ ਕਹਿੰਦੇ ਕਿ ਸੰਸਾਰ ਬੜਾ ਮਿੱਠਾ ਹੈ ਇਸ ਦੇ ਵਿੱਚ ਖਾਓ ਪੀਓ ਜੋ ਮਰਜ਼ੀ ਕਰੋ ਇਹ ਪਰਲੋਕ ਕਿਹੜਾ ਕਿਸੇ ਨੇ ਦੇਖਿਆ ਹੈ ਕਿਹਾ ਜਾਂਦਾ ਹੈ ਪਰਲੋਕ ਵਿੱਚ ਬੜੇ ਦੁੱਖ ਨੇ ਬੜੀ ਸਜ਼ਾ ਹੈ ਕੀਤੇ ਕਰਮਾਂ ਦੇ ਫਲ ਭੁਗਤਣੇ ਪੈਂਦੇ ਨੇ ਬੜਾ ਕੁਝ ਹੈ ਪਰ ਕੁਝ ਲੋਕਾਂ ਨੇ ਇਸ ਨੂੰ ਕਹਾਵਤ ਬਣਾਇਆ ਕਿ ਅਗਲਾ ਕਿੰਨ ਡਿੱਠਾ ਉਹ ਕਿਹੜਾ ਕਿਸੇ ਨੇ ਦੇਖਿਆ ਜਦੋਂ ਆਪਾਂ ਬੜੇ ਧਿਆਨ ਨਾਲ ਬੜੀ ਇਕਾਗਰਤਾ ਨਾਲ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਇਸ ਅੰਮ੍ਰਿਤਮਈ ਬਾਣੀ ਨੂੰ ਵਿਚਾਰਾਂਗੇ ਨਾ ਤਾਂ ਇਸ ਅੰਮ੍ਰਿਤ ਬਾਣੀ ਦੀ ਵਿਚਾਰ ਵਿੱਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਸ਼ਾਹ ਮਹਾਰਾਜ ਕਹਿੰਦੇ ਭਾਈ ਜਿਹੜਾ ਅਗਲਾ ਜੱਗ ਹੈ ਨਾ ਪਰਲੌਕਿਕ ਜੀਵਨ ਉਹ ਮੈਂ ਦੇਖਿਆ ਹੈ ਉਹ ਅਸੀਂ ਦੇਖਿਆ ਹੈ ਉੱਥੇ ਕੀ ਹੁੰਦਾ ਹੈ ਕੀ ਵਾਪਰਦਾ ਹੈ ਇਸ ਜੀਵ ਦੇ ਕਰਮਾਂ ਦਾ ਕੀ ਫਲ ਹੈ ਮਹਾਰਾਜ ਕਹਿੰਦੇ ਅਸੀਂ ਦੱਸਦੇ ਹਾਂ ਸੋ ਐਸਾ ਜੋ ਗੋਹਜ ਗਿਆਨ ਹੈ ਐਸੀ ਰਹੱਸਮਈ ਜੋ ਆਤਮਕ ਵਿਚਾਰ ਹੈ ਉਹ ਵੀ ਇਸ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਕਥਨ ਕੀਤੀ ਹੈ ਸੋ ਜਿਸ ਪ੍ਰਕਾਰ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਅੰਮ੍ਰਿਤਮਈ ਬਾਣੀ ਦੁਆਰਾ ਕ੍ਰਮ ਕ੍ਰਮ ਹਨ ਅਨੁਸਾਰ ਆਪਾਂ ਨੂੰ ਜੀਵਨ ਦੀ ਸਫਲਤਾ ਦਾ ਉਪਦੇਸ਼ ਇਸ ਬਾਣੀ ਦੁਆਰਾ ਜਿਸ ਪ੍ਰਕਾਰ ਪਰਮ ਕਲਿਆਣਕਾਰੀ ਸਿੱਖਿਆ ਆਪਾਂ ਨੂੰ ਬਖਸ਼ਿਸ਼ ਕਰਦੇ ਨੇ ਆਓ ਗੁਰੂ ਚਰਨਾਂ 'ਚ ਹਾਜ਼ਰੀ ਭਰਦਿਆਂ ਹੋਇਆਂ ਮਨ ਚਿੱਤ ਵਿਰਤੀਆਂ ਦੀ ਇਕਾਗਰਤਾ ਨਾਲ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਵਡਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਤੋਂ ਪਹਿਲਾਂ ਇਸ ਪਵਿੱਤਰ ਬਾਣੀ ਦੀ ਆਰੰਭਤਾ ਦਾ ਜੋ ਸਿਰਲੇਖ ਹੈ ਉਹ ਸਤਿਗੁਰੂ ਮਹਾਰਾਜ ਜੀਆਂ ਨੇ ਉਚਾਰਨ ਕੀਤਾ ਹੈ ਰਾਗ ਵਡਹੰਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਬਾਣੀ ਅੰਦਰ 31 ਰਾਗ ਹਨ ਪਹਿਲਾ ਰਾਗ ਹੈ ਸ੍ਰੀ ਰਾਗ ਫਿਰ ਹੈ ਮਾਝ ਰਾਗ ਆਸਾ ਰਾਗ ਗੌੜੀ ਰਾਗ ਔਰ ਜੋ ਆਖਰੀ ਰਾਗ ਹੈ ਉਸਦਾ ਨਾਮ ਹੈ ਜੈਜਾਵੰਤੀ। ਸੋ ਇਸ ਤਰ੍ਹਾਂ 31 ਰਾਗ ਮਹਾਰਾਜ ਜੀਆਂ ਨੇ ਮੁੱਖ ਰੂਪ ਵਿੱਚ ਵਰਤੇ ਨੇ ਔਰ ਇਹਨਾਂ 31 ਰਾਗਾਂ ਦੇ ਅੰਤਰਗਤ ਅਣਗਿਣਤ ਰਾਗਾਂ ਨੂੰ ਮਹਾਰਾਜ ਜੀ ਨੇ ਬਾਣੀ 'ਚ ਵਰਤਿਆ ਹੈ। ਜਿਸ ਤਰ੍ਹਾਂ ਆਸਾ ਰਾਗ ਦੇ ਕਈ ਭੇਦ ਹਨ, ਸੋਰਟ ਦੇ ਭੇਦ ਹਨ, ਗੌੜੀ ਰਾਗ 17 ਪ੍ਰਕਾਰ ਦਾ ਬਾਣੀ 'ਚ ਦੱਸਿਆ ਗਿਆ। ਸੋ ਇਸ ਤਰ੍ਹਾਂ ਇੱਕ ਰਾਗ ਦਾ ਨਾਮ ਹੈ ਵਡਹੰਸ। ਇਹ ਵਡਹੰਸ ਰਾਗ ਦੇ ਵਿੱਚ ਬਾਣੀ ਉਚਾਰਨ ਹੋਈ ਹੈ। ਖਾਸ ਕਰਕੇ ਜੋ ਗੁਰਮੁਖ ਪਿਆਰੇ ਕੀਰਤਨ ਕਰਦੇ ਨੇ ਉਹਨਾਂ ਵਾਸਤੇ ਇਹ ਹਦਾਇਤ ਹੈ ਕਿ ਜਦੋਂ ਇਸ ਬਾਣੀ ਨੂੰ ਗਾਇਨ ਕਰਨ ਉਦੋਂ ਇਸ ਸਰਲੇਖ ਨੂੰ ਪੜ੍ਹ ਲੈਣ ਕਿ ਇਸ ਬਾਣੀ ਨੂੰ, ਇਸ ਸ਼ਬਦ ਨੂੰ ਕਿਹੜੇ ਰਾਗ ਵਿੱਚ ਗਾਇਆ ਜਾਣਾ। ਇਸ ਕਰਕੇ ਅਸੀਂ ਕਦੇ ਵੀ ਬਾਣੀ ਨੂੰ ਗਾਇਨ ਕਰਨ ਵਿੱਚ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ, ਭਾਵੇਂ ਕਿ ਇਸ ਤਰ੍ਹਾਂ ਹੋ ਰਿਹਾ। ਪਰ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਇਹ ਸਾਰੀਆਂ ਬਖਸ਼ਿਸ਼ਾਂ ਕੀਤੀਆਂ ਨੇ। ਨਿੱਕੀ ਤੋਂ ਨਿੱਕੀ ਗੱਲ ਨੂੰ, ਨਿੱਕੀ ਨਿੱਕੀ ਬਾਰੀਕੀ ਨੂੰ ਬਿਆਨ ਕਰਕੇ ਸਮਝਾ ਦਿੱਤਾ ਕਿ ਭੁਲੇਖਾ ਨਾ ਲੱਗੇ। ਇਸ ਕਰਕੇ ਮਹਾਰਾਜ ਦੱਸਦੇ ਨੇ ਸ਼ਬਦ, ਇਹ ਬਾਣੀ ਜਿਹੜੀ ਹੈ ਇਹ ਵਡਹੰਸ ਰਾਗ ਦੀ ਹੈ। ਰਾਗ ਵਡਹੰਸ ਮਹੱਲਾ ਪਹਿਲਾ, ਅਰਬੀ ਦਾ ਲਫ਼ਜ਼ ਹੈ ਮਹੱਲ। ਮਹੱਲ ਕਹਿੰਦੇ ਨੇ ਉਹ ਅਸਥਾਨ ਜਿੱਥੇ ਕੋਈ ਚੀਜ਼ ਉਤਰਦੀ ਹੋਵੇ, ਕਿਉਂਕਿ ਅਰਬੀ ਦਾ ਲਫ਼ਜ਼ ਹੈ ਮਹੱਲ, ਅਵਤਰਨ ਦਾ ਸਥਾਨ, ਉਤਰਨ ਦਾ ਥਾਂ। ਤੋ ਇਸ ਕਰਕੇ ਗੁਰੂ ਸਾਹਿਬਾਂ ਦੇ ਵਾਸਤੇ ਇਹ ਮਹੱਲਾ ਸ਼ਬਦ ਮਹਾਰਾਜ ਜੀ ਨੇ ਚੁਣਿਆ ਹੈ, ਕਿਉਂਕਿ ਜਿਸ ਵੀ ਗੁਰੂ ਸਾਹਿਬਾਨ ਜੀਆਂ ਦੀ ਪਾਵਨ ਬਾਣੀ ਹੁੰਦੀ ਹੈ, ਪਾਵਨ ਸ਼ਬਦ ਹੁੰਦਾ ਹੈ, ਉਸ ਸ਼ਬਦ ਦੇ ਨਾਲ ਅੰਕ ਲਿਖਿਆ ਜਾਂਦਾ ਹੈ ਅਤੇ ਨਾਲ ਮਹੱਲਾ ਸ਼ਬਦ ਲਿਖਿਆ ਜਾਂਦਾ ਹੈ, ਤਾਂ ਕਿ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ ਪਤਾ ਲੱਗ ਜਾਏ ਕਿ ਇਹ ਬਾਣੀ, ਇਹ ਸ਼ਬਦ ਕਿਸ ਗੁਰੂ ਸਾਹਿਬਾਨ ਦਾ ਹੈ, ਕਿਸ ਸਰੂਪ ਦੇ ਵਿੱਚ ਇਹ ਬਾਣੀ ਉਤਰੀ ਹੈ। ਮਹੱਲ ਦਾ ਅਰਥ ਹੈ ਉਤਰਨ ਦਾ ਸਥਾਨ, ਜਿਸ ਥਾਂ 'ਤੇ ਕੋਈ ਚੀਜ਼ ਉਤਰਦੀ ਹੈ, ਪ੍ਰਗਟ ਹੁੰਦੀ ਹੈ। ਤੋ ਇਸ ਲਈ ਮਹਾਰਾਜ ਜੀਆਂ ਨੇ, ਗੁਰੂ ਅਰਜਨ ਸਾਹਿਬ ਜੀਆਂ ਨੇ ਬਚਨ ਲਿਖੇ ਨੇ ਮਹੱਲਾ ਪਹਿਲਾ, ਕਿ ਇਹ ਬਾਣੀ, ਇਹ ਸ਼ਬਦ ਪਹਿਲੇ ਮਹੱਲੇ ਦਾ ਹੈ, ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਬਾਣੀ ਹੈ। ਇਸੇ ਤਰ੍ਹਾਂ ਆਪਾਂ ਇਹ ਨਿਯਮ ਸਮਝ ਲੈਣਾ ਹੈ। ਕਈ ਵਾਰੀ ਆਪਾਂ ਇਹ ਸ਼ਬਦ ਸੁਣਦੇ ਹਾਂ ਪਰ ਪਤਾ ਨਹੀਂ ਹੁੰਦਾ, ਤੋ ਇਹ ਸਮਝ ਲੈਣਾ ਕਿ ਜਦੋਂ ਅਸੀਂ ਇਹ ਪੜ੍ਹੀਏ ਮਹੱਲਾ ਪਹਿਲਾ, ਸਮਝ ਲੈਣਾ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀਆਂ ਦੀ ਬਾਣੀ ਹੈ। ਜਦੋਂ ਪੜ੍ਹੀਏ ਮਹੱਲਾ ਦੂਜਾ, ਸਮਝ ਲੈਣਾ ਦੂਸਰੇ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੀ ਬਾਣੀ ਹੈ। ਜਦੋਂ ਕਿਤੇ ਅਸੀਂ ਸੁਣੀਏ ਮਹੱਲਾ ਤੀਜਾ, ਤੋਂ ਸਮਝ ਲੈਣਾ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਬਦ ਹੈ, ਤੀਸਰੇ ਪਾਤਸ਼ਾਹ ਜੀਆਂ ਦੀ ਬਾਣੀ ਹੈ। ਸੋ ਇਸ ਤਰ੍ਹਾਂ ਇੱਥੇ ਆਪਾਂ ਪੜ੍ਹਿਆ ਔਰ ਸੁਣਿਆ ਹੈ ਰਾਗ ਵਡਹੰਸ ਮਹੱਲਾ ਪਹਿਲਾ। ਤੋ ਸਮਝ ਲੈਣਾ ਕਿ ਇਹ ਬਾਣੀ ਵਡਹੰਸ ਰਾਗ ਵਿੱਚ ਹੈ ਅਤੇ ਪਹਿਲੇ ਮਹੱਲੇ ਦੀ ਹੈ, ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀਆਂ ਦੀ ਹੈ। ਇਸ ਤੋਂ ਅੱਗੇ ਘਰ ਪੰਜਵਾਂ, ਜਿਸ ਤਰ੍ਹਾਂ ਸਾਜ ਦੀਆਂ ਸੁਰਾਂ ਹੁੰਦੀਆਂ ਨੇ, ਹਾਰਮੋਨੀਅਮ ਦੀਆਂ ਸੁਰਾਂ ਹੁੰਦੀਆਂ ਨੇ, ਸਾਰੰਗੀ ਦੀਆਂ ਸੁਰਾਂ ਹੁੰਦੀਆਂ ਨੇ, ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਤਬਲਾ ਹੈ ਨਾ, ਉਹਦੇ ਘਰ ਹੁੰਦੇ ਨੇ। ਸੋ ਮਹਾਰਾਜ ਜੀ ਨੇ ਦੇਖੋ ਕਿੰਨੀ ਬਾਰੀਕੀ ਨਾਲ ਸਮਝਾਇਆ ਹੈ ਕਿ ਇਸ ਸ਼ਬਦ ਨੂੰ ਜਦੋਂ ਗਾਉਣਾ ਹੈ, ਕੀਰਤਨ ਕਰਨਾ ਹੈ, ਉਦੋਂ ਰਾਗ ਵਡਹੰਸ ਹੋਵੇ, ਸੁਰਾਂ ਦੇ ਵਿੱਚ ਵਡਹੰਸ ਰਾਗ, ਅਤੇ ਤਬਲੇ ਦਾ ਜਿਹੜਾ ਘਰ ਹੈ ਸੁਰਤਾਲ ਹੈ ਪੰਜਵਾਂ, ਪੰਜਵੇਂ ਘਰ ਸੁਰਤਾਲ ਵਿੱਚ ਇਸ ਸ਼ਬਦ ਦਾ ਜਦੋਂ ਕੀਰਤਨ ਹੋਵੇਗਾ, ਫਿਰ ਇਹ ਸ਼ਬਦ ਸਹੀ ਤਰੀਕੇ ਨਾਲ ਗਾਇਆ ਜਾ ਸਕੇਗਾ। ਇਸ ਕਰਕੇ ਵਿਸ਼ੇਸ਼ ਤੌਰ ਤੇ ਕੀਰਤਨੀ ਸਿੰਘਾਂ ਨੂੰ, ਰਾਗੀ ਸਿੰਘਾਂ ਨੂੰ ਹਿਦਾਇਤ ਹੈ। ਇਸ ਤੋਂ ਅੱਗੇ ਇਸ ਬਾਣੀ ਦਾ ਨਾਮ ਹੈ ਅਲਾਹਣੀਆਂ। ਸੰਸਕ੍ਰਿਤ ਦਾ ਮੂਲ ਸ਼ਬਦ ਹੈ ਅਲਾਪਨ, ਅਲਾਪਨ ਤੋਂ ਬਣਿਆ ਅਲਾਹਣੀਆਂ। ਅਲਾਪਨ ਦਾ ਮਤਲਬ ਹੈ ਕਿਸੇ ਸ਼ਬਦ ਨੂੰ ਗਾਇਨ ਕਰਨਾ, ਅਲਾਪ ਕਰਨਾ। ਔਰ ਬੜੇ ਬੈਰਾਗਮਈ ਢੰਗ ਦੇ ਨਾਲ ਕਿਸੇ ਸ਼ਬਦ ਨੂੰ ਗਾਉਣਾ, ਅਲਾਪਨ। ਸੋ ਇਸ ਪ੍ਰਕਾਰ ਇਹ ਜਿਹੜੀਆਂ ਅਲਾਹਣੀਆਂ ਨੇ, ਆਮ ਤੌਰ ਤੇ ਹੁਣ ਤਾਂ ਰਿਵਾਜ ਘਟ ਗਿਆ ਹੈ, ਪੁਰਾਣੇ ਸਮੇਂ ਚ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ, ਕੁਝ ਬਜ਼ੁਰਗ ਔਰਤਾਂ ਰਲ ਕੇ ਉਸ ਮ੍ਰਿਤਕ ਪ੍ਰਾਣੀ ਦੇ ਪਰਥਾਏ, ਉਸ ਦੀਆਂ ਯਾਦਾਂ ਨੂੰ, ਉਸ ਦੇ ਗੁਣਾਂ ਨੂੰ ਇੱਕ ਬੈਰਾਗਮਈ ਸਵਰ ਦੇ ਵਿੱਚ, ਇੱਕ ਬੈਰਾਗਮਈ ਧੁਨੀ ਦੇ ਵਿੱਚ ਗਾਉਂਦੀਆਂ ਸਨ। ਜੋ ਮ੍ਰਿਤਕ ਪ੍ਰਾਣੀ ਹੈ ਉਹਨੂੰ ਯਾਦ ਕਰ ਕਰਕੇ, ਚੇਤੇ ਕਰਕੇ ਇੱਕ ਵੱਖਰੀ ਸੁਰ, ਇੱਕ ਵੱਖਰੀ ਵੈਰਾਗਮਈ ਧੁਨੀ, ਉਹਦੇ ਵਿੱਚ ਉਸਦੇ ਗੁਣਾਂ ਨੂੰ, ਉਸਦੀਆਂ ਯਾਦਾਂ ਨੂੰ ਗਾਉਂਦੀਆਂ ਸਨ, ਫਿਰ ਜਿਨ੍ਹਾਂ ਨੂੰ ਅਲਾਹਣੀਆਂ ਕਿਹਾ ਜਾਂਦਾ ਸੀ। ਔਰ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਸ ਅੰਮ੍ਰਿਤਮਈ ਬਾਣੀ ਦਾ ਨਾਮ ਅਲਾਹਣੀਆਂ ਰੱਖਿਆ ਕਿ ਭਾਈ ਸਰੀਰਾਂ ਦੇ ਵਾਸਤੇ ਨਹੀਂ ਰੋਣਾ। ਸਤਿਗੁਰਾਂ ਨੇ ਇਸ ਅੰਮ੍ਰਿਤਮਈ ਬਾਣੀ ਦੇ ਅੰਦਰ ਇਸ ਵਿਚਾਰ ਨੂੰ ਸਪਸ਼ਟ ਕੀਤਾ ਹੈ। ਮਹਾਰਾਜ ਕਹਿੰਦੇ ਕਿ ਜੋ ਇਸ ਸੰਸਾਰ ਤੋਂ ਚਲੇ ਗਿਆ ਹੈ, ਕਿਉਂਕਿ ਸਰੀਰ ਦਾ ਇਹ ਧਰਮ ਹੈ, ਇਹ ਨਿਯਮ ਹੈ ਕਿ ਸਰੀਰ ਨੇ ਇੱਕ ਦਿਨ ਬਿਨਸ ਜਾਣਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਭਾਈ ਇਹ ਜਿਹੜਾ ਰੋਣਾ ਧੋਣਾ ਹੈ ਇਹ ਸਰੀਰ ਵਾਸਤੇ ਹੈ, ਪਦਾਰਥਾਂ ਵਾਸਤੇ ਹੈ, ਇਸ ਰੋਣ ਦਾ ਕੋਈ ਲਾਭ ਨਹੀਂ। ਇਸ ਕਰਕੇ ਮ੍ਰਿਤਕ ਪ੍ਰਾਣੀ ਦੇ ਪਰਥਾਏ ਰੋਣਾ ਨਹੀਂ, ਪਰਮਾਤਮਾ ਦੀ ਸਿਫਤ ਕਰਨੀ ਹੈ, ਰੱਬ ਦੇ ਗੁਣਾਂ ਨੂੰ ਗਾਇਨ ਕਰਨਾ ਹੈ। ਤੇ ਮਹਾਰਾਜ ਕਹਿੰਦੇ ਜੇ ਰੋਣਾ ਹੀ ਹੈ ਨਾ, ਫਿਰ ਉਸ ਪਰਮਾਤਮਾ ਦੀ ਵਿਛੋੜੇ ਨੂੰ ਮਹਿਸੂਸ ਕਰਕੇ ਰੋਵੋ, ਫਿਰ ਰੋਣਾ ਸਫਲ ਹੋਵੇਗਾ, ਪ੍ਰਵਾਨ ਹੋਵੇਗਾ ਕਿ ਇਹ ਵਾਹਿਗੁਰੂ ਜੀ ਮੈਂ ਆਪਣੇ ਔਗਣਾ ਕਰਕੇ, ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜਿਆ ਹੋਇਆ ਹਾਂ, ਕਿਰਪਾ ਕਰਕੇ ਆਪਣੇ ਨਾਲ ਮਿਲਾ। ਇਸ ਬੈਰਾਗ ਵਿੱਚ ਕਹਿੰਦੇ ਜਦੋਂ ਰੋਏਗਾ ਤੇ ਥਾਂ ਪਏਗਾ। ਸਰੀਰਾਂ ਵਾਸਤੇ, ਪਦਾਰਥਾਂ ਵਾਸਤੇ ਜਿਹੜਾ ਰੋਣਾ ਹੈ ਇਹ ਦੁਖਦਾਈ ਹੈ, ਘਾਟੇ ਵਾਲਾ ਹੈ। ਇਸ ਕਰਕੇ ਇਸ ਬਾਣੀ ਦਾ ਨਾਮ ਅਲਾਹਣੀਆਂ ਰੱਖਿਆ ਕਿ ਬੈਰਾਗ ਦੇ ਵਿੱਚ ਉਸ ਪਰਮਾਤਮਾ ਨੂੰ ਚੇਤੇ ਕਰਨਾ ਹੈ। ਤੇ ਫਿਰ ਇਸ ਅਲਾਹਣੀਆਂ ਦਾ ਸੰਸਾਰਕ ਅਲਾਹਣੀਆਂ ਨਾਲੋਂ ਫਰਕ ਹੈ। ਸਭ ਤੋਂ ਵੱਡਾ ਫਰਕ ਇਹ ਹੈ ਕਿ ਜਦੋਂ ਸੰਸਾਰ ਦੇ ਵਿੱਚ ਕੋਈ ਅਲਾਹਣੀਆਂ ਗਾਉਂਦਾ ਹੈ ਕਿਸੇ ਮ੍ਰਿਤਕ ਪ੍ਰਾਣੀ ਦੇ ਪਰਥਾਏ, ਉਹਨਾਂ ਅਲਾਹਣੀਆਂ ਨੂੰ ਸੁਣ ਕੇ ਘਰ ਵਾਲਿਆਂ ਨੂੰ, ਪਰਿਵਾਰ ਵਾਲਿਆਂ ਨੂੰ, ਸੰਬੰਧੀਆਂ ਨੂੰ ਬਹੁਤ ਦੁੱਖ ਹੁੰਦਾ ਹੈ। ਮੰਨੋ ਕਿ ਦੁੱਖ ਜਿਹੜਾ ਹੈ ਉਹ ਹੋਰ ਵੀ ਜ਼ਾਹਿਰ ਹੁੰਦਾ, ਹੋਰ ਵੀ ਵੱਡਾ ਹੁੰਦਾ, ਹੋਰ ਵੀ ਪ੍ਰਗਟ ਹੁੰਦਾ ਜਦੋਂ ਕੋਈ ਅਲਾਹਣੀਆਂ ਗਾਉਂਦਾ ਹੈ, ਪੜ੍ਹਦਾ ਹੈ। ਇਸ ਤਰ੍ਹਾਂ ਬੈਰਾਗ ਦੇ ਵਿੱਚ ਰੋਂਦਾ ਹੈ, ਕਰਲਾਉਂਦਾ ਹੈ, ਵਿਲਕਦਾ ਹੈ, ਤੇ ਮ੍ਰਿਤਕ ਪ੍ਰਾਣੀ ਦੇ ਸੰਬੰਧੀਆਂ ਨੂੰ ਹੋਰ ਵੀ ਦੁੱਖ ਹੁੰਦਾ ਹੈ। ਇਹ ਸੰਸਾਰ ਦੀਆਂ ਅਲਾਹਣੀਆਂ ਦਾ ਅਸਰ ਹੈ। ਪਰ ਮਹਾਰਾਜ ਕਹਿੰਦੇ ਜੋ ਇਹ ਅੰਮ੍ਰਿਤ ਬਾਣੀ, ਤੁਰਕੀ ਬਾਣੀ ਦੀਆਂ ਅਲਾਹਣੀਆਂ ਹਨ, ਇਹਨਾਂ ਨੂੰ ਜਦੋਂ ਕੋਈ ਪੜ੍ਹੇਗਾ, ਗਾਏਗਾ, ਉਹਨੂੰ ਉਸ ਦੁੱਖ ਤੋਂ ਛੁਟਕਾਰਾ ਮਿਲੇਗਾ, ਉਹਨੂੰ ਰਾਹਤ ਮਿਲੇਗੀ, ਉਹਨੂੰ ਸੱਚਾਈ ਦਾ ਗਿਆਨ ਹੋਵੇਗਾ। ਇਸ ਕਰਕੇ ਜਦੋਂ ਕੋਈ ਵੀ ਪ੍ਰਾਣੀ ਸੰਸਾਰ ਤੋਂ ਚੜ੍ਹਾਈ ਕਰਦਾ ਹੈ ਤਾਂ ਇਹ ਮਰਿਆਦਾ ਹੈ ਕਿ ਅਲਾਹਣੀਆਂ ਦਾ ਪਾਠ ਹੋਵੇ। ਇਸ ਕਰਕੇ ਅਕਸਰ ਹੀ ਸੰਸਕਾਰ ਤੋਂ ਉਪਰੰਤ ਗੁਰੂ ਘਰ ਵਿਖੇ ਅਲਾਹਣੀਆਂ ਦਾ ਪਾਠ ਕੀਤਾ ਜਾਂਦਾ ਹੈ। ਸੰਗਤਾਂ ਸੁਣਦੀਆਂ ਨੇ, ਪਰਿਵਾਰ ਵਾਲੇ ਸੁਣਦੇ ਨੇ। ਇਸ ਇਲਾਹੀ ਬਾਣੀ ਨੂੰ ਸੁਣ ਕੇ ਫਿਰ ਡਿੱਗਦੇ ਢਹਿੰਦੇ ਮਨ ਨੂੰ ਹੌਸਲਾ ਮਿਲਦਾ ਹੈ, ਆਸਰਾ ਮਿਲਦਾ ਹੈ, ਸੱਚਾਈ ਦਾ ਗਿਆਨ ਹੁੰਦਾ ਹੈ। ਫਿਰ ਇਸ ਦੁੱਖ ਦੇ ਵਿੱਚ ਬਾਣੀ ਦਾ ਆਸਰਾ ਮਿਲਦਾ ਹੈ, ਮਨੁੱਖ ਨੂੰ ਪਤਾ ਲੱਗਦਾ ਕਿ ਵਾਕਿਆ ਹੀ ਸਰੀਰ ਤਾਂ ਬਿਨ ਸੰਹਾਰ ਹੈ, ਇਹ ਤਾਂ ਖਤਮ ਹੋ ਜਾਣ ਵਾਲਾ ਹੈ, ਇਸ ਵਾਸਤੇ ਇੰਨਾ ਕਿਉਂ ਵਿਰਲਾਪ ਕਰਨਾ। ਇਹ ਠੀਕ ਹੈ ਕਿ ਉਸ ਵੇਲੇ ਜੋ ਮਨ ਦੀ ਹਾਲਤ ਹੁੰਦੀ ਹੈ, ਜੋ ਮਨ ਵਿੱਚ ਬੈਰਾਗ ਹੁੰਦਾ ਹੈ, ਜੋ ਉਸ ਪ੍ਰਾਣੀ ਨਾਲ ਸਨੇਹ ਹੁੰਦਾ ਹੈ, ਉਹਨੂੰ ਭੁਲਾਇਆ ਨਹੀਂ ਜਾਂਦਾ ਉਸ ਵੇਲੇ। ਪਰ ਫਿਰ ਵੀ ਜਦੋਂ ਬਾਣੀ ਸੁਣਦੇ ਹਾਂ, ਆਸਰਾ ਮਿਲਦਾ ਹੈ, ਮਨ ਨੂੰ ਸਹਾਰਾ ਮਿਲਦਾ ਹੈ, ਮਨ ਨੂੰ ਖੜੇ ਹੋਣ ਦਾ ਇੱਕ ਤਰੀਕਾ ਮਿਲਦਾ ਹੈ। ਸੋ ਇਸ ਕਰਕੇ ਇਸ ਅਲਾਣੀਆਂ ਬਾਣੀਆਂ ਦਾ ਇਹ ਅਸਰ ਹੈ ਸਾਡੇ ਅਧਿਆਤਮਕ ਜੀਵਨ ਤੇ, ਸੰਸਾਰਿਕ ਜੀਵਨ ਤੇ। ਸੰਸਾਰਿਕ ਅਲਾਣੀਆਂ ਨੂੰ ਸੁਣ ਕੇ ਦੁੱਖ ਵੱਧਦਾ ਹੈ, ਇਹਨਾਂ ਅਲਾਣੀਆਂ ਨੂੰ ਸੁਣ ਕੇ ਦੁੱਖ ਘਟਦਾ ਹੈ। ਸੋ ਇਸ ਕਰਕੇ ਇਸ ਬਾਣੀ ਦਾ ਨਾਮ ਅਲਾਣੀਆਂ ਮਹਾਰਾਜ ਜੀ ਨੇ ਲਿਖਿਆ। ਤੋ ਸਭ ਤੋਂ ਪਹਿਲਾਂ ਮੰਗਲਾਚਰਨ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਦਾ ਅਰਥ ਹੈ ਅਦਵੈਤ, ਉਸ ਰੱਬ ਵਾਸਤੇ, ਉਸ ਪਰਮਾਤਮਾ ਵਾਹਿਗੁਰੂ ਵਾਸਤੇ ਇੱਕ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ। ਸੋ ਇੱਕ ਦਾ ਅਰਥ ਏਕਤਾ ਹੈ, ਇੱਕ ਤੋਂ ਭਾਵ ਹੈ ਏਕ, ਏਕੋ ਏਕ ਵਖਾਣੀ ਹੈ, ਏਕੋ ਹੈ ਭਾਈ, ਏਕੋ ਹੈ। ਇਸ ਦਾ ਜਿਹੜਾ ਉਚਾਰਣ ਇੱਕ ਹੈ, ਪਰ ਇਹਦਾ ਭਾਵ ਹੈ ਏਕ, ਏਕ ਦਾ ਮਤਲਬ ਹੈ ਏਕਤਾ ਵਾਲਾ। ਕਹਿੰਦੇ ਵਾਹਿਗੁਰੂ ਪਰਮਾਤਮਾ ਏਕ ਹੈ, ਏਕਤਾ ਵਾਲਾ ਹੈ, ਕਿਉਂਕਿ ਉਸ ਦੇ ਵਿੱਚ ਦੁਬਿਧਾ ਨਹੀਂ ਹੈ, ਦੁਚਿੱਤਾਪਨ ਨਹੀਂ ਹੈ, ਦੁਵੈਸ਼ ਨਹੀਂ ਹੈ। ਇਸ ਲਈ ਉਸ ਵਾਹਿਗੁਰੂ ਨੂੰ ਅਦੁੱਤੀ ਕਿਹਾ, ਅਦੁੱਤੀ। ਅਦੁੱਤੀ ਕਹਿੰਦੇ ਨੇ ਸਤਸੰਗ ਜੀ, ਜਿਸ ਵਰਗਾ ਦੂਜਾ ਕੋਈ ਨਾ ਹੋਵੇ, ਜਿਸ ਵਾਸਤੇ ਕੋਈ ਉਦਾਹਰਣ, ਜਿਸ ਵਾਸਤੇ ਕੋਈ ਐਗਜ਼ੈਂਪਲ ਨਾ ਹੋਵੇ, ਉਹਨੂੰ ਕਹਿੰਦੇ ਅਦੁੱਤੀ। ਜਿਸ ਵਰਗਾ ਉਹ ਆਪ ਹੀ ਹੋਵੇ ਬਸ, ਉਹਨੂੰ ਅਦੁੱਤੀ ਕਹਿੰਦੇ ਨੇ। ਕਹਿੰਦੇ ਜੋ ਓਅੰਕਾਰ ਵਾਹਿਗੁਰੂ ਹੈ, ਇੱਕ ਹੈ, ਅਦੁੱਤੀ ਹੈ, ਉਸ ਵਰਗਾ ਦੂਜਾ ਕੋਈ ਨਹੀਂ। ਅਗਿਆਨੀ ਬੰਦੇ ਕਹਿੰਦੇ ਨੇ ਕਿ ਚਾਹੇ ਕਿਸੇ ਦੇਵਤੇ ਦੀ ਮੰਨਤ ਮੰਨੋ, ਚਾਹੇ ਕਬਰ ਨੂੰ ਪੂਜੋ, ਚਾਹੇ ਮੜੀ ਨੂੰ ਪੂਜੋ, ਚਾਹੇ ਮੂਰਤੀ ਨੂੰ ਪੂਜੋ, ਚਾਹੇ ਇੱਕ ਰੱਬ ਨੂੰ ਮੱਥਾ ਟੇਕੋ, ਇੱਕੋ ਹੀ ਗੱਲ ਹੈ। ਮਹਾਰਾਜ ਕਹਿੰਦੇ ਇੱਕੋ ਗੱਲ ਨਹੀਂ ਹੈ, ਉਸ ਓਅੰਕਾਰ ਵਾਹਿਗੁਰੂ ਦੇ ਬਰਾਬਰ ਦੂਜਾ ਕੋਈ ਨਹੀਂ ਹੈ, ਉਹਦੇ ਵਰਗਾ ਉਹ ਆਪ ਹੀ ਹੈ, ਕਿਸੇ ਦੂਜੇ ਨੂੰ ਨਾਲ ਨਾ ਲਾਓ। ਇਹ ਉਸ ਵਾਹਿਗੁਰੂ ਦੀ ਬੇਅਦਬੀ ਹੈ, ਨਿਰਾਦਰੀ ਹੈ ਕਿ ਉਸ ਪਰਮਾਤਮਾ ਨੂੰ ਇੱਕ ਪੱਥਰ ਦੇ ਨਾਲ ਆਪਾਂ ਤੁਲਨਾ ਦਿੰਦੇ ਹਾਂ, ਇੱਕ ਸਰੀਰ ਦੇ ਨਾਲ ਤੁਲਨਾ ਦਿੰਦੇ ਹਾਂ। ਸੋ ਇਸ ਕਰਕੇ ਉਸ ਵਾਹਿਗੁਰੂ ਜੀ ਵਾਸਤੇ ਸ਼ਬਦ ਹੈ ਇੱਕ, ਇੱਕ ਤੋਂ ਭਾਵ ਅਦੁੱਤੀ, ਅਦੁੱਤੀ ਤੋਂ ਮਤਲਬ ਕਿ ਉਹਦੇ ਵਰਗਾ ਦੂਜਾ ਕੋਈ ਨਹੀਂ ਹੈ, ਐਸਾ ਅਦੁੱਤੀ ਹੈ। ਫਿਰ ਕਹਿੰਦੇ ਓਅੰਕਾਰ ਹੈ, ਓਅੰਗ ਦਾ ਅਰਥ ਹੈ ਸਰਬ ਵਿਆਪਕ, ਕਾਰ ਦਾ ਅਰਥ ਹੈ ਇੱਕ ਰਸ ਨਿਰੰਤਰ, ਓਅੰਕਾਰ ਦਾ ਅਰਥ ਹੈ ਸੱਤ ਚਿੱਤ ਆਨੰਦ ਸਰੂਪ। ਕਿਉਂਕਿ ਸੰਸਾਰ ਅਸੱਤ ਹੈ, ਉਹ ਵਾਹਿਗੁਰੂ ਸੱਤ ਹੈ, ਹਮੇਸ਼ਾ ਰਹਿਣ ਵਾਲਾ। ਸੰਸਾਰ ਦੁੱਖ ਰੂਪ ਹੈ, ਉਹ ਵਾਹਿਗੁਰੂ ਆਨੰਦ ਸਰੂਪ ਹੈ। ਇਹ ਸੰਸਾਰ ਜੜ ਰੂਪ ਹੈ, ਉਹ ਵਾਹਿਗੁਰੂ ਚੇਤਨ ਰੂਪ ਹੈ। ਇਸ ਕਰਕੇ ਓਅੰਕਾਰ ਦਾ ਅਰਥ ਹੈ ਸੱਤ ਚਿੱਤ ਆਨੰਦ ਸਰੂਪ, ਓਅੰਕਾਰ ਦਾ ਅਰਥ ਹੈ ਇੱਕ ਰਸ ਨਿਰੰਤਰ ਜੋ ਸਰਬ ਵਿਆਪਕ ਹੈ, ਸਾਰੀ ਸ੍ਰਿਸ਼ਟੀ ਵਿੱਚ ਰਮਿਆ ਹੋਇਆ ਹੈ। ਫਿਰ ਇੱਕ ਓਅੰਕਾਰ ਦਾ ਭਾਵ ਹੈ ਕਿ ਜੋ ਉਚਾਰਣ ਕਰਨ ਮਾਤਰ ਨਾਲ ਹੀ ਰੱਖਿਆ ਕਰਦਾ ਹੈ, ਜੋ ਸਰਬ ਦਾ ਪ੍ਰਕਾਸ਼ਕ ਹੈ, ਤ੍ਰੈਕਾਲ ਅਬਾਦ ਹੈ। ਬਾਦ ਦਾ ਮਤਲਬ ਹੁੰਦਾ ਨਾਸ਼ ਹੋਣਾ, ਖਤਮ ਹੋ ਜਾਣਾ। ਅਬਾਦ ਕਹਿੰਦੇ ਜੋ ਕਦੇ ਖਤਮ ਨਹੀਂ ਹੁੰਦਾ, ਤ੍ਰੈਕਾਲ ਤਿੰਨਾਂ ਸਮਿਆਂ ਚ, ਕਿ ਜਦੋਂ ਸ੍ਰਿਸ਼ਟੀ ਚੱਲ ਰਹੀ ਹੈ ਉਦੋਂ ਵੀ ਉਹ ਹਾਜ਼ਰ ਹੈ, ਜਦੋਂ ਸ੍ਰਿਸ਼ਟੀ ਨਹੀਂ ਸੀ ਉਦੋਂ ਵੀ ਉਹੀ ਸੀ, ਸਿਰਫ ਆਪ ਹੀ ਆਪ ਸੀ, ਤੇ ਜਦੋਂ ਸ੍ਰਿਸ਼ਟੀ ਦਾ ਅੰਤ ਹੋਵੇਗਾ ਫਿਰ ਬਾਅਦ ਵਿੱਚ ਵੀ ਉਹੀ ਸ਼ੇਸ਼ ਰਹੇਗਾ, ਉਹੀ ਬਾਕੀ ਰਹੇਗਾ। ਸੋ ਐਸਾ ਜਿਸ ਦਾ ਸਰੂਪ ਹੈ, ਤਿੰਨਾਂ ਸਮਿਆਂ ਚ ਜੋ ਵਿਆਪਕ ਹੈ, ਉਸਨੂੰ ਕਹਿੰਦੇ ਨੇ ਇੱਕ ਓਅੰਕਾਰ। ਸਰਬ ਦਾ ਪ੍ਰਕਾਸ਼ਕ ਹੈ, ਸਰਬ ਦੀ ਰੱਖਿਆ ਕਰਨ ਵਾਲਾ ਹੈ, ਉਸ ਇੱਕ ਓਅੰਕਾਰ ਨੂੰ ਪ੍ਰਾਪਤ ਕਰਨਾ, ਉਸ ਇੱਕ ਓਅੰਕਾਰ ਵਾਹਿਗੁਰੂ ਨੂੰ ਆਪਣੇ ਜੀਵਨ ਵਿੱਚ ਜਾਣਨਾ, ਇਸ ਵਾਸਤੇ ਇਹ ਸੰਸਾਰੀ ਜੀਵਨ ਮਿਲਿਆ, ਇਹ ਮਨੁੱਖੀ ਸਰੀਰ ਮਿਲਿਆ ਹੈ। ਹੁਣ ਉਸ ਨੂੰ ਕਿਵੇਂ ਜਾਣੀ, ਇਹ ਗੱਲ ਕੌਣ ਸਮਝਾਏਗਾ, ਕਿੱਥੋਂ ਪਤਾ ਲੱਗੇਗਾ ਕਿ ਉਸ ਇੱਕ ਓਅੰਕਾਰ ਨੂੰ ਜਾਣਨਾ ਹੈ, ਉਹ ਕਿਹੜਾ ਤਰੀਕਾ, ਕਿਹੜੀ ਵਿਧੀ ਹੈ। ਤੋ ਉਹ ਵੀ ਹਜ਼ੂਰ ਸੱਚੇ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਇੱਥੇ ਦੱਸ ਦਿੱਤਾ ਹੈ। ਇਸ ਲਈ ਕਹਿੰਦੇ ਨੇ ਸਤਿਗੁਰ ਪ੍ਰਸਾਦ, ਸੱਚੇ ਗੁਰੂ ਦੀ ਪ੍ਰਸਾਦ, ਸੱਚੇ ਗੁਰੂ ਦੀ ਕਿਰਪਾ ਨਾਲ ਉਸ ਇੱਕ ਓਅੰਕਾਰ ਬ੍ਰਹਮ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਇਹ ਮੰਗਲਾਚਰਨ ਸਭ ਤੋਂ ਪਹਿਲਾਂ ਮਹਾਰਾਜ ਜੀਆਂ ਨੇ ਕੀਤਾ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਅੰਦਰ ਇਹ ਮੰਗਲਾਚਰਨ ਤਕਰੀਬਨ 533 ਵਾਰ ਮਹਾਰਾਜ ਜੀਆਂ ਨੇ ਉਚਾਰਨ ਕੀਤਾ ਹੈ। ਇਸ ਮੰਗਲਾਚਰਨ ਤੋਂ ਉਪਰੰਤ ਅਲਾਣੀਆਂ ਬਾਣੀ ਦੀ ਹਜ਼ੂਰ ਸੱਚੇ ਪਾਤਸ਼ਾਹ ਜੀ ਆਰੰਭਤਾ ਕਰਦੇ ਹਨ। ਧੰਨ ਸਿਰੰਦਾ ਸੱਚਾ ਪਾਤਸ਼ਾਹੋ, ਜਿਨ ਜਗ ਧੰਦੈ ਲਾਇਆ। ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸ਼ਕਤੀ, ਉਸ ਵਾਹਿਗੁਰੂ ਦੀ ਕਿਰਤ ਦਾ ਜ਼ਿਕਰ ਕਰਦੇ ਨੇ ਕਿ ਉਹ ਜੋ ਸਿਰੰਦਾ ਹੈ, ਸਿਰੰਦਾ ਕਹਿੰਦੇ ਨੇ ਸਿਰਜਣਹਾਰ, ਜਿੱਥੇ ਉਹ ਸਿਰੰਦਾ ਹੈ ਉੱਥੇ ਉਹ ਕਰਤਾ ਵੀ ਹੈ। ਇਹ ਦੋ ਚੀਜ਼ਾਂ ਨੇ, ਇੱਕ ਸਿਰਜਣਾ ਤੇ ਇੱਕ ਰਚਨਾ। ਸਿਰਜਣਾ ਕਹਿੰਦੇ ਨੇ ਕਿਸੇ ਚੀਜ਼ ਨੂੰ ਤਰਤੀਬ ਦੇਣੀ, ਉਹਨੂੰ ਕਹਿੰਦੇ ਸਿਰਜਣਾ, ਸੰਵਾਰਨਾ। ਤੋ ਰਚਨਾ ਹੁੰਦੀ ਹੈ ਕਿਸੇ ਚੀਜ਼ ਨੂੰ ਪੈਦਾ ਕਰਨਾ। ਇਹ ਦੋਵੇਂ ਕੰਮ ਵਾਹਿਗੁਰੂ ਆਪ ਹੀ ਕਰਦਾ ਹੈ। ਜਿਵੇਂ ਕਿਸੇ ਕਮਰੇ ਦੇ ਵਿੱਚ ਕਿਸੇ ਥਾਂ ਤੇ ਕੋਈ ਚੀਜ਼ਾਂ ਖਿਲਰੀਆਂ ਪਈਆਂ ਹੋਣ, ਉਹਨਾਂ ਨੂੰ ਟਿਕਾ ਕੇ, ਸਜਾ ਕੇ, ਸਵਾਰ ਕੇ ਰੱਖ ਦਈਏ, ਉਹਨੂੰ ਕਹਿੰਦੇ ਸਿਰਜਣਾ। ਇਉਂ ਕਹਿੰਦੇ ਉਹ ਵਾਹਿਗੁਰੂ ਪਰਮਾਤਮਾ ਸ੍ਰਿਸ਼ਟੀ ਨੂੰ ਸਿਰਜਦਾ ਵੀ ਆਪ ਹੈ ਤੇ ਰਚਦਾ ਵੀ ਆਪ ਹੈ। ਪਹਿਲਾਂ ਪੈਦਾ ਕਰਦਾ, ਫਿਰ ਇਸ ਦੀ ਸਿਰਜਣਾ, ਫਿਰ ਇਸ ਨੂੰ ਸੰਵਾਰਦਾ ਹੈ, ਇਸ ਨੂੰ ਸਜਾ ਦਿੰਦਾ ਹੈ ਕਿ ਕਦੋਂ ਸਰਦੀ ਆਵੇਗੀ, ਕਦੋਂ ਗਰਮੀ ਆਵੇਗੀ, ਇਹ ਸਾਰੀ ਸਿਰਜਣਾ ਆਪ ਕਰਦਾ ਹੈ। ਕਦੋਂ ਬਾਰਿਸ਼ ਦੀ ਲੋੜ ਹੈ, ਕਦੋਂ ਧੁੱਪ ਦੀ ਲੋੜ ਹੈ, ਇਹ ਸਾਰੀ ਸਿਰਜਣਾ ਆਪ ਕਰਦਾ ਹੈ। ਫਿਰ ਸੂਰਜ, ਚੰਦਰਮਾ, ਧਰਤੀ, ਆਕਾਸ਼, ਪਹਾੜ, ਸਮੁੰਦਰ, ਇਹਨਾਂ ਨੇ ਕਿਵੇਂ ਕਿਵੇਂ ਕੰਮ ਕਰਨਾ ਹੈ, ਕੀ ਇਹਨਾਂ ਦੇ ਕੰਮ ਨੇ, ਕਿੱਥੇ ਕਿੱਥੇ ਇਹਨਾਂ ਨੇ ਰਹਿਣਾ ਹੈ, ਇਹ ਸਾਰੀ ਸਿਰਜਣਾ ਉਹ ਆਪ ਕਰਦਾ ਹੈ। ਸੋ ਇਸ ਤਰ੍ਹਾਂ ਪਹਿਲਾਂ ਮਨੁੱਖੀ ਸਰੀਰ ਨੂੰ ਨਿੰਮਿਆ ਹੈ, ਮਾਤ ਗਰਭ ਅੰਦਰ ਪੈਦਾਇਸ਼ ਕੀਤੀ ਹੈ, ਇਸ ਦੇ ਸਾਰੇ ਅੰਗ ਪ੍ਰਤੀਅੰਗ ਬਣਾਏ ਨੇ, ਫਿਰ ਸਰੀਰ ਦੇ ਇਕੱਲੇ ਇਕੱਲੇ ਅੰਗ ਨੂੰ ਸਿਰਜਿਆ, ਇਹਦਾ ਇਕੱਲਾ ਇਕੱਲਾ ਜਿਹੜਾ ਕਰਮ ਹੈ ਨਿਸ਼ਚਿਤ ਕੀਤਾ ਹੈ ਕਿ ਅੱਖਾਂ ਨੇ ਦੇਖਣਾ ਹੈ, ਕੰਨਾਂ ਨੇ ਸੁਣਨਾ ਹੈ। ਹੁਣ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੀ ਇੱਛਾ ਨਾਲ ਕੰਨਾਂ ਨਾਲ ਦੇਖਾਂਗਾ ਤੇ ਅੱਖਾਂ ਨਾਲ ਸੁਣਾਂਗਾ, ਇਹ ਨਹੀਂ ਹੋ ਸਕਦਾ। ਇਹ ਉਸ ਕਰਤੇ ਨੇ ਆਪ ਸਿਰਜਣਾ ਕੀਤੀ, ਆਪ ਸਾਜਿਆ, ਇਹ ਸਾਰੀ ਸਜਾਵਟ ਉਸੇ ਦੀ ਹੈ, ਇਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਐਸੀ ਜੋ ਸ਼ਕਤੀ ਦਾ, ਐਸੀ ਕਲਾ ਦਾ ਜੋ ਮਾਲਕ, ਉਹਨੂੰ ਕਹਿੰਦੇ ਨੇ ਸਿਰੰਦਾ। ਤੇ ਉਹ ਸਿਰੰਦਾ ਕੈਸਾ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਧੰਨ, ਧੰਨ ਸਿਰੰਦਾ ਸੱਚਾ ਪਾਤਸ਼ਾਹੋ। ਇਹ ਵੀ ਦੋ ਚੀਜ਼ਾਂ ਨੇ, ਇੱਕ ਪਾਤਸ਼ਾਹ ਹੁੰਦਾ, ਇੱਕ ਬਾਦਸ਼ਾਹ ਹੁੰਦਾ। ਅਸਲ ਵਿੱਚ ਫਾਰਸੀ ਦਾ ਲਫ਼ਜ਼ ਹੈ ਬਾਦਸ਼ਾਹ। ਔਰ ਵਿਦਵਾਨਾਂ ਨੇ ਬਾਦਸ਼ਾਹ ਦੇ ਅਰਥ ਇਹ ਵੀ ਕੀਤੇ ਨੇ, ਬਾਦ ਮੈਂ ਨਾ ਝਗੜਾ ਲੜਾਈ, ਸ਼ਾਹ ਦਾ ਅਰਥ ਹੈ ਵੱਡਾ ਮਾਲਕ। ਕਹਿੰਦੇ ਜੋ ਲੜਾਈ ਦਾ ਹੀ ਮਾਲਕ ਹੈ, ਹਮੇਸ਼ਾ ਲੜਾਈਆਂ ਹੀ ਕਰਦਾ, ਝਗੜੇ ਹੀ ਕਰਦਾ, ਲੜਾਈ ਕਰਨ ਵਿੱਚ ਬੜਾ ਵੱਡਾ ਹੈ, ਉਹਨੂੰ ਕਹਿੰਦੇ ਬਾਦਸ਼ਾਹ। ਤੇ ਦੂਸਰਾ ਲਫ਼ਜ਼ ਹੈ ਪਾਤਸ਼ਾਹ। ਇਸ ਚੀਜ਼ ਨੂੰ ਆਪਾਂ ਸਮਝਾਂਗੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਵਾਹਿਗੁਰੂ ਵਾਸਤੇ, ਪਰਮਾਤਮਾ ਵਾਸਤੇ, ਗੁਰੂ ਵਾਸਤੇ ਪਾਤਸ਼ਾਹ ਲਫ਼ਜ਼ ਵਰਤਿਆ, ਬਾਦਸ਼ਾਹ ਨਹੀਂ। ਪਾਤਸ਼ਾਹ ਜੋ ਪਤ ਦਾ ਸ਼ਾਹ, ਪਤ ਮੈਂ ਨਾ ਇੱਜ਼ਤ, ਪਤ ਮੈਂ ਨਾ ਬਖਸ਼ਿਸ਼, ਪਤ ਮੈਂ ਨਾ ਵਡਿਆਈ, ਜੋ ਵਡਿਆਈ ਦਾ ਮਾਲਕ ਹੈ, ਇੱਜ਼ਤ ਦਾ ਮਾਲਕ ਹੈ, ਬਖਸ਼ਿਸ਼ ਦਾ ਮਾਲਕ ਹੈ, ਪਾਤਸ਼ਾਹ। ਕਹਿੰਦੇ ਉਹ ਮਾਲਕ ਵਾਹਿਗੁਰੂ ਐਸਾ ਹੈ, ਉਹ ਬਾਦਸ਼ਾਹ ਨਹੀਂ ਹੈ, ਉਹ ਲੜਾਈਆਂ ਝਗੜਿਆਂ ਦਾ ਮਾਲਕ ਨਹੀਂ ਹੈ। ਕਹਿੰਦੇ ਉਹ ਪਾਤਸ਼ਾਹ ਹੈ, ਇੱਜ਼ਤ ਦਾ, ਪਤ ਦਾ ਰੱਖਿਅਕ ਹੈ, ਬਖਸ਼ਿਸ਼ਾਂ ਦਾ ਮਾਲਕ ਹੈ ਤੇ ਸੱਚਾ ਹੈ, ਹਮੇਸ਼ਾ ਸੱਚ ਸਰੂਪ ਹੈ। ਕਹਿੰਦੇ ਹੇ ਭਾਈ ਉਸਨੂੰ ਜੁੜੋ, ਉਸਦੇ ਨਾਲ ਜੁੜੋ, ਉਸਨੂੰ ਜਪੋ, ਧੰਨ ਸਿਰੰਦਾ ਸੱਚਾ ਪਾਤਸ਼ਾਹ ਹੋ। ਜੋ ਸੱਚਾ ਹੈ, ਸਾਰਿਆਂ ਦਾ ਪਾਤਸ਼ਾਹ ਮਾਲਕ ਹੈ, ਜੋ ਧਨਤਾ ਯੋਗ ਹੈ, ਪੂਜਣ ਯੋਗ ਹੈ ਤੇ ਸਿਰੰਦਾ ਸਾਰਿਆਂ ਦੀ ਸਿਰਜਣਾ ਕਰਨ ਵਾਲਾ ਹੈ। ਤੇ ਫਿਰ ਕੈਸਾ ਹੈ? ਕਹਿੰਦੇ ਜਿਨ ਜਿਸ ਮਾਲਕ ਵਾਹਿਗੁਰੂ ਨੇ ਜੱਗ ਧੰਦੇ ਲਾਇਆ, ਸਾਰਾ ਸੰਸਾਰ ਹੀ ਧੰਦਿਆਂ ਚ ਲਾਇਆ ਹੋਇਆ, ਸਾਰਾ ਸੰਸਾਰ, ਜਿਹੜੇ ਲੋਕ ਧੰਦੇ ਕਰਦੇ ਨੇ, ਕੰਮ ਕਰਦੇ ਨੇ, ਕਿਰਤ ਕਰਦੇ ਨੇ, ਉਹ ਤਾਂ ਕਰਦੇ ਹੀ ਨੇ। ਤੇ ਕੁਝ ਲੋਕ ਐਸੇ ਵੀ ਹੁੰਦੇ, ਉਹ ਕਹਿੰਦੇ ਅਸੀਂ ਕੁਝ ਨਹੀਂ ਕਰਦੇ, ਅਸੀਂ ਵਿਹਲੇ ਰਹਿੰਦੇ ਹਾਂ। ਕਹਿੰਦੇ ਵਿਹਲੇ ਰਹਿਣਾ ਵੀ ਇੱਕ ਕਿਰਤੀ ਹੈ, ਉਹ ਕਦੇ ਇੱਧਰ ਨੂੰ ਜਾਂਦੇ, ਕਦੇ ਉੱਧਰ ਨੂੰ ਘੁੰਮਦੇ ਨੇ, ਮਨ ਵਿੱਚ ਉਹਨਾਂ ਦੇ ਵੀ ਕਈ ਖਿਆਲ, ਕਈ ਵਾਸ਼ਨਾਵਾਂ ਨੇ, ਅੱਜ ਇੱਥੇ ਘੁੰਮਣ ਜਾਣਾ, ਅੱਜ ਇਹ ਕਰਨਾ, ਅੱਜ ਉਹ ਖਾਣਾ, ਅੱਜ ਇਹ ਕਰਨਾ, ਇਹੋ ਜਿਹੇ ਧੰਦਿਆਂ 'ਚ ਵੀ ਉਹਨੇ ਆਪ ਹੀ ਲਾਏ। ਭਾਵ ਕਿ ਸਾਰੀ ਰਚਨਾ ਧੰਦੇ ਵਿੱਚ ਹੀ ਹੈ, ਧੰਦੇ ਤੋਂ ਬਿਨਾਂ ਕੋਈ ਨਹੀਂ ਹੈ। ਸੋ ਕਹਿੰਦੇ ਐਸਾ ਮਾਲਕ ਵਾਹਿਗੁਰੂ ਧੰਨ ਹੈ, ਜਿਸਨੇ ਸਾਰੇ ਸੰਸਾਰ ਜਗਤ ਨੂੰ ਧੰਦੇ ਦੇ ਵਿੱਚ, ਕਾਰ ਦੇ ਵਿੱਚ, ਕੰਮ ਦੇ ਵਿੱਚ ਲਾਇਆ ਹੋਇਆ ਹੈ। ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ, ਇਹ ਭਾਈ ਜੋ ਮ੍ਰਿਤਕ ਪ੍ਰਾਣੀ ਦੇ ਪਰਥਾਏ ਆਪਣੇ ਆਪੇ ਤੋਂ ਬਾਹਰ ਹੋ ਰਿਹਾ ਹੈ, ਬੜਾ ਦੁਖੀ ਹੋ ਰਿਹਾ, ਰੋ ਰਿਹਾ, ਕੁਰਲਾ ਰਿਹਾ, ਉਸਦੇ ਡਿੱਗਦੇ ਢਹਿੰਦੇ ਮਨ ਨੂੰ ਢਾਰਸ ਦਿੰਦਿਆਂ ਇਸ ਅਸਲੀਅਤ ਦਾ ਗਿਆਨ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ ਰਹੇ ਨੇ ਕਿ ਇਹ ਭਾਈ ਸੰਸਾਰ ਦੀ ਕਿਰਤ ਹੈ, ਸੰਸਾਰ ਦੀ ਕਾਰ ਹੈ, ਉਸ ਕੁਦਰਤ ਦਾ ਨਿਯਮ ਹੈ। ਜਾ ਤਸਯ ਹੀ ਧਰੁਵਮ ਮ੍ਰਿਤੁਰ, ਧਰੁਵਮ ਮ੍ਰਿਤੁਰ ਜਨਮਸਯ ਚਾਹ, ਕਿ ਜਿਸ ਦੀ ਮ੍ਰਿਤੂ ਹੋਈ ਹੈ ਉਸਦਾ ਜਨਮ ਹੁੰਦਾ ਹੈ, ਔਰ ਜਿਸਦਾ ਜਨਮ ਹੋਇਆ ਉਸਦੀ ਮੌਤ ਨਿਸ਼ਚਿਤ ਹੈ। ਜਿਸਦਾ ਜਨਮ ਹੋਇਆ, ਕੋਈ ਵੀ ਜੀਵ ਹੈ ਸੰਸਾਰ ਚ, ਚਾਹੇ ਉਹ ਜੜ ਹੈ ਚਾਹੇ ਚੇਤਨ ਹੈ, ਹਰ ਇੱਕ ਜੀਵ ਦੀ ਮੌਤ ਨਿਸ਼ਚਿਤ ਹੈ, ਪੱਕੀ ਹੈ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਵੀ ਫਰਮਾਨ ਹੈ, ਜੋ ਜਨਮੈ ਸੋ ਜਾਨੋ ਮੂਆ। ਕਹਿੰਦੇ ਜਿਸਦਾ ਜਨਮ ਹੋਇਆ ਸਮਝ ਲਓ ਮੌਤ ਹੀ ਹੋ ਗਈ ਹੈ, ਥੋੜੇ ਸਮੇਂ ਦਾ ਜਨਮ ਹੈ, ਥੋੜਾ ਹੀ ਸਮਾਂ ਹੈ। ਇਸ ਕਰਕੇ ਜੋ ਆਇਆ ਸੋ ਚੱਲ ਸੀ, ਇਹ ਬਚਨ ਆਪਾਂ ਅਕਸਰ ਸੁਣਦੇ ਹਾਂ। ਤੋ ਹਜ਼ੂਰ ਕਹਿੰਦੇ ਨੇ ਭਾਈ ਇਹ ਕੁਦਰਤ ਦਾ ਨਿਯਮ ਹੈ, ਉਸ ਕਰਤੇ ਦੀ ਅਟਲ ਕਲਾ ਹੈ, ਇਸ ਅਟਲ ਕਲਾ ਦਾ ਨਾਮ ਮੌਤ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇੰਨਾ ਦੁਖੀ ਨਾ ਹੋ, ਆਪਣੇ ਮਨ ਨੂੰ ਇਸ ਅਸਲੀਅਤ ਦੇ ਨਾਲ ਸਮਝਾਉਣ ਦਾ ਯਤਨ ਕਰ ਕਿ ਜਦੋਂ ਮੋਹਲਤ ਪੁੰਨੀ, ਮੋਹਲਤ ਦਾ ਅਰਥ ਹੈ ਸਮਾਂ, ਕਹਿੰਦੇ ਜਦੋਂ ਸਮਾਂ ਪੁੰਨੀ ਨਾਮ ਪੂਰਾ ਹੋ ਜਾਂਦਾ ਹੈ। ਪਰ ਇਹ ਸਮਾਂ ਕਦੋਂ ਪੂਰਾ ਹੁੰਦਾ ਇਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਹੈ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀਆਂ ਨੇ ਇਹ ਉਪਦੇਸ਼ ਦਿੱਤਾ ਹੈ। ਮਹਾਰਾਜ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਮੋਹਤ ਦਾ ਅਰਥ ਹੈ ਘੜੀ। ਕਹਿੰਦੇ ਉਹ ਘੜੀ, ਉਹ ਸਮਾਂ ਅਸੀਂ ਨਹੀਂ ਜਾਣਦੇ, ਜਦੋਂ ਸੰਸਾਰ ਤੋਂ ਚਲੇ ਜਾਣਾ ਹੈ। ਇੰਨਾ ਸਾਨੂੰ ਨਿਸ਼ਚਾ ਹੈ ਕਿ ਸੰਸਾਰ ਤੋਂ ਜ਼ਰੂਰ ਜਾਣਾ ਹੈ, ਪਰ ਕਦੋਂ ਚਲੇ ਜਾਣਾ ਹੈ ਉਸ ਸਮੇਂ ਦਾ ਸਾਨੂੰ ਗਿਆਨ ਨਹੀਂ। ਉਹ ਸਮਾਂ ਉਸ ਵਾਹਿਗੁਰੂ ਦੇ ਆਪਣੇ ਹੱਥ ਵਿੱਚ ਹੈ ਅਤੇ ਸਾਡੇ ਤੋਂ ਉਸਨੇ ਗੋਪਨੀਯ ਰੱਖਿਆ ਹੋਇਆ ਹੈ, ਸਾਡੇ ਤੋਂ ਗੁਪਤ ਰੱਖਿਆ ਹੋਇਆ। ਉਸ ਸਮੇਂ ਦਾ ਸਾਨੂੰ ਗਿਆਨ ਨਹੀਂ ਹੈ। ਇਹ ਗੱਲ ਵੱਖਰੀ ਕਿ ਬ੍ਰਹਮ ਗਿਆਨੀਆਂ ਨੂੰ ਉਸ ਸਮੇਂ ਬਾਰੇ ਪਤਾ ਹੁੰਦਾ, ਪਰ ਉਹ ਵੀ ਪਹਿਲਾਂ ਦੱਸਦੇ ਨਹੀਂ ਹਨ। ਸੋ ਇਸ ਕਰਕੇ ਕਹਿੰਦੇ ਮੋਹਲਤ ਪੁੰਨੀ ਹਮ ਆਦਮੀ ਹਾਂ ਇੱਕ ਦਮੀ, ਦਮ ਨਾਮ ਪਾਣੀ ਦਾ ਘੁੱਟ, ਫਾਰਸੀ ਦਾ ਲਫ਼ਜ਼ ਹੈ ਦਮ। ਵੈਸੇ ਦਮ ਦਾ ਅਰਥ ਹੁੰਦਾ ਪਾਣੀ ਦਾ ਘੁੱਟ। ਪਾਣੀ ਦੇ ਘੁੱਟ ਨੂੰ ਪੀਣ ਲੱਗਿਆਂ ਕਿੰਨਾ ਕੁ ਸਮਾਂ ਲੱਗਦਾ ਹੈ, ਘੁੱਟ ਨੂੰ ਅੰਦਰ ਨਗਾਉਣ ਲੱਗਿਆਂ ਕਿੰਨਾ ਕੁ ਸਮਾਂ ਲੱਗਦਾ ਹੈ, ਇੰਨੇ ਕੁ ਸਮੇਂ ਨੂੰ ਦਮ ਕਹਿੰਦੇ ਨੇ। ਸੋ ਸਮੇਂ ਦੀ ਬਹੁਤ ਥੋੜ੍ਹੀ ਅਵਧੀ ਨੂੰ ਦੱਸਣ ਵਾਸਤੇ, ਸਮੇਂ ਦੇ ਪ੍ਰਣਾਪ ਨੂੰ ਮਾਪ ਨੂੰ ਦੱਸਣ ਵਾਸਤੇ ਇਹ ਦਮ ਸ਼ਬਦ ਚੁਣਿਆ। ਇੱਕ ਦਮ ਥੋੜ੍ਹਾ ਜਿਹਾ ਸਮਾਂ, ਪਾਣੀ ਦੀ ਘੁੱਟ ਲੰਘਾਉਣ ਜਿੰਨਾ ਸਮਾਂ ਉਹਨੂੰ ਦਮ ਕਹਿੰਦੇ ਨੇ। ਮਹਾਰਾਜ ਕਹਿੰਦੇ ਸਾਡੀ ਜ਼ਿੰਦਗੀ ਤਾਂ ਵੈਸੇ ਇੰਨੀ ਕੁ ਹੈ, ਇਸ ਕਰਕੇ ਮੋਹਲਤ ਮੋਹਤ ਨਾ ਜਾਣਾ। ਅਤੇ ਜਦੋਂ ਇਹ ਮੋਹਲਤ ਪੁੰਨੀ ਪੂਰੀ ਹੋ ਜਾਂਦੀ, ਮਹਾਰਾਜ ਕਹਿੰਦੇ ਮੋਹਲਤ ਪੁੰਨੀ ਭਾਈ ਭਰੀ, ਸਮਝ ਲਓ ਭਾਈ ਭਰ ਜਾਂਦੀ ਹੈ। ਭਾਈ ਪੁਰਾਣੇ ਸਮੇਂ ਦੇ ਵਿੱਚ ਇੱਕ ਬਰਤਨ ਸੀ, ਜਿਵੇਂ ਸੁਰਾਹੀ ਹੁੰਦੀ ਸੀ, ਲੰਮੀ ਧੋਣ ਵਾਲੀ ਸੁਰਾਹੀ। ਤੋ ਉਸ ਪਾਈ ਦੇ ਵਿੱਚ ਪਾਣੀ ਭਰ ਕੇ ਰੱਖਿਆ ਜਾਂਦਾ ਸੀ ਜਾਂ ਪਾਣੀ ਵਿੱਚ ਉਹਨੂੰ ਰੱਖਿਆ ਜਾਂਦਾ ਸੀ ਪੁਰਾਣੇ ਸਮੇਂ 'ਚ, ਉਹਨੂੰ ਸਮੇਂ ਨੂੰ ਮਾਪਣ ਵਾਸਤੇ। ਅੱਜ ਵਾਂਗ ਟਾਈਮ ਪੀਸ ਜਾਂ ਘੜੀਆਂ ਨਹੀਂ ਸੀ ਹੁੰਦੀਆਂ, ਉਹ ਪਾਈ ਜਿਹੜੀ ਪਾਣੀ 'ਚ ਰੱਖੀ ਜਾਂਦੀ ਸੀ ਅਤੇ ਹੌਲੀ ਹੌਲੀ ਉਹਦੇ 'ਚ ਪਾਣੀ ਪੈਂਦਾ ਜਾਂਦਾ ਸੀ, ਹੌਲੀ ਹੌਲੀ ਉਹ ਪਾਣੀ ਨਾਲ ਜਦੋਂ ਭਰ ਜਾਂਦੀ ਸੀ ਅਤੇ ਡੁੱਬ ਜਾਂਦੀ ਸੀ। ਉਸ ਤੋਂ ਫਿਰ ਸਮੇਂ ਦੀ ਮਿਣਤੀ ਹੁੰਦੀ ਸੀ ਕਿ ਕਿੰਨਾ ਸਮਾਂ ਹੋਇਆ ਉਹ ਪਾਈ। ਇਉਂ ਮਹਾਰਾਜ ਕਹਿੰਦੇ ਜਿਹੜਾ ਸਰੀਰ ਹੈ ਪਾਈ ਦੀ ਤਰ੍ਹਾਂ ਜਦੋਂ ਭਰ ਜਾਂਦਾ ਹੈ ਸਵਾਸਾਂ ਨਾਲ, ਸਵਾਸ ਪੂਰੇ ਹੋ ਜਾਂਦੇ ਨੇ, ਜਦੋਂ ਪਾਣੀ ਨਾਲ ਪਾਈ ਭਰ ਜਾਂਦੀ ਅਤੇ ਡੁੱਬ ਜਾਂਦੀ ਹੈ, ਇਵੇਂ ਜਦੋਂ ਸਰੀਰ ਸਵਾਸਾਂ ਨਾਲ ਭਰ ਜਾਂਦਾ ਹੈ, ਸਰੀਰ ਦੇ ਸਵਾਸ ਪੂਰੇ ਹੋ ਜਾਂਦੇ ਨੇ, ਇਹ ਸਰੀਰ ਰੂਪੀ ਪਾਈ ਭਰ ਜਾਂਦੀ ਹੈ, ਉਸ ਵੇਲੇ ਕੀ ਹੁੰਦਾ? ਕਹਿੰਦੇ ਜਾਨੀ ਜਿਹੜਾ ਘੱਟ ਚਲਾਇਆ, ਫਿਰ ਇਹ ਸਰੀਰ ਨੂੰ ਇਹ ਆਤਮਾ ਜਿਹੜੀ ਹੈ ਛੱਡ ਜਾਂਦੀ ਹੈ, ਸੂਖਸ਼ਮ ਸਰੀਰ ਛੱਡ ਜਾਂਦਾ ਹੈ। ਅਤੇ ਇਸ ਜਾਨੀ, ਜਾਨੀ ਨਾਮ ਫਾਰਸੀ 'ਚ ਕਹਿੰਦੇ ਬਹੁਤ ਪਿਆਰਾ, ਜਾਨੀ, ਜਾਨੀ ਦਾ ਅਰਥ ਹੁੰਦਾ ਹੈ ਬਹੁਤ ਪਿਆਰਾ, ਫਾਰਸੀ ਦਾ ਲਫ਼ਜ਼ ਹੈ। ਤੋ ਜਾਨੀ ਸੂਖਸ਼ਮ ਸਰੀਰ ਨੂੰ ਕਿਹਾ, ਜੀਵ ਆਤਮਾ ਨੂੰ ਕਿਹਾ। ਸਾਡੇ ਤਿੰਨ ਸਰੀਰ ਹੁੰਦੇ ਨੇ, ਇੱਕ ਸਥੂਲ ਸਰੀਰ ਹੈ ਜੋ ਆ ਦਿਸ ਰਿਹਾ ਹੈ, ਇਹਦੇ ਅੰਦਰ ਇੱਕ ਸੂਖਮ ਸਰੀਰ ਹੈ, ਉਹਦੇ ਪਿੱਛੇ ਆਤਮਾ ਹੈ। ਤਿੰਨ ਸਰੀਰ ਹੁੰਦੇ ਨੇ। ਤੋ ਇਹਨਾਂ ਦਾ ਵਿਸਥਾਰ ਵੀ ਆਪਾਂ ਅਗਲੇ ਸ਼ਬਦਾਂ ਵਿੱਚ ਸਰਵਣ ਕਰਾਂਗੇ। ਮਹਾਰਾਜ ਜੀ ਨੇ ਬਹੁਤ ਹੀ ਬਾਰੀਕੀ ਨਾਲ ਔਰ ਹਸਮਈ ਵਿਚਾਰਾਂ ਇਸ ਬਾਣੀ ਵਿੱਚ ਸਾਨੂੰ ਸਮਝਾਈਆਂ ਨੇ। ਤੋ ਇੱਥੇ ਕਹਿੰਦੇ ਨੇ ਜਾਨੀ ਜਿਹੜਾ ਘੱਤ ਚਲਾਇਆ, ਜਦੋਂ ਸਵਾਸ ਪੂਰੇ ਹੋ ਜਾਂਦੇ ਨੇ, ਇਸ ਜਾਨੀ ਨੂੰ, ਜੀਵ ਆਤਮਾ ਨੂੰ, ਸੂਖਸ਼ਮ ਸਰੀਰ ਨੂੰ ਘੱਤ ਚਲਾਇਆ, ਜਮਦੂਤ ਜਿਹੜੇ ਨੇ ਪਕੜ ਕੇ ਅੱਗੇ ਚਲਾ ਦਿੰਦੇ ਨੇ, ਲੈ ਜਾਂਦੇ ਹਨ। ਜਾਨੀ ਘੱਤ ਚਲਾਇਆ, ਲਿਖਿਆ ਆਇਆ ਰੁੰਨੇ ਵੀਰ ਸਬਾਏ। ਕਹਿੰਦੇ ਫਿਰ ਇਹ ਕਲਾ ਵਰਤਦੀ ਹੈ ਜਦੋਂ ਮੌਤ ਦੀ ਸਮਾਂ ਪੂਰਾ ਹੋ ਜਾਂਦਾ ਹੈ। ਜਾਨੀ ਘੱਤ ਚਲਾਇਆ, ਇਸ ਜਾਨੀ ਨੂੰ, ਇਸ ਸਰੀਰ ਨੂੰ ਤਿਆਗ ਕੇ ਜੀਵ ਆਤਮਾ ਸੂਖਸ਼ਮ ਸਰੀਰ ਅੱਗੇ ਜਾਂਦਾ ਹੈ, ਜਮਦੂਤ ਪਕੜ ਕੇ ਲੈ ਜਾਂਦੇ ਨੇ। ਲਿਖਿਆ ਆਇਆ, ਇਹ ਉਸ ਵੇਲੇ ਹੁੰਦਾ ਹੈ ਕਹਿੰਦੇ ਜਦੋਂ ਲਿਖਿਆ ਹੋਇਆ ਸਮਾਂ ਆ ਜਾਂਦਾ ਹੈ, ਕਿਉਂਕਿ ਇਹ ਕੁਦਰਤ ਦਾ ਨਿਯਮ ਹੈ, ਕਰਤੇ ਪੁਰਖ ਵਾਹਿਗੁਰੂ ਦੀ ਕਲਾ ਹੈ। ਅਤੇ ਇਸ ਕਲਾ ਨੂੰ ਬਾਣੀ ਵਿੱਚ ਮਹਾਰਾਜ ਜੀ ਨੇ ਸਮਝਾ ਦਿੱਤਾ ਹੈ। ਕਹਿੰਦੇ ਕਿ ਕਈ ਵਾਰੀ ਹੋ ਸਕਦਾ ਬੰਦੇ ਦੇ ਮਨ ਵਿੱਚ ਇਹ ਭੁਲੇਖਾ ਹੋਵੇ ਕਿ ਪਤਾ ਨਹੀਂ ਮੌਤ ਕਦੋਂ ਆਏਗੀ, ਪਤਾ ਨਹੀਂ ਮੌਤ ਕਦੋਂ ਲਿਖੀ ਜਾਏਗੀ, ਪਰ ਕਹਿੰਦੇ ਉਸ ਪਰਮਾਤਮਾ ਦੇ ਕੰਮ ਜਿਹੜੇ ਕੱਚੇ ਨਹੀਂ ਹਨ, ਪੱਕੇ ਨੇ। ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਇੱਕ ਵਚਨ ਹੈ, ਮਹਾਰਾਜ ਕਹਿੰਦੇ ਨੇ ਕਿ ਇਸ ਸਰੀਰ ਦੇ, ਇਸ ਜੀਵ ਦੇ ਸੰਸਾਰ ਵਿੱਚ ਜਨਮ ਲੈਣ ਤੋਂ ਪਹਿਲਾਂ ਇਸ ਦੀ ਮੌਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ। ਪਹਿਲਾਂ ਮੌਤ ਦਾ ਸਮਾਂ ਲਿਖਿਆ ਜਾਂਦਾ ਹੈ, ਬਾਣੀ ਦਾ ਵਚਨ ਹੈ, मरण लिखाए मंडल में आए, फिर लिखिया संसार मंडल विच आउंदे। ये नहीं कहा कि मरण लिखाए जाए, नहीं लिखा कि मंडल में आए मरण लिखाए, कि पहला संसार विच आउंदा है, इसका जन्म आउंदा है, उस तो बाद इसकी मौत लिखी जाती है। कहिंदे ऐसा नहीं है, पहला मौत लिखी जाती, मरण लिखाए पहला मौत लिखी जाती है, मंडल में आए फिर कहिंदे संसार मंडल दे विच, संसार जगत अंदर जन्म लेंदा है। ये उस करते पुरख का अटल नियम है। तो यूं कहिंदे लिखिया आया, जदों लिखिया होया प्रवाणा आ जाता है, प्रगट हो जाता है। लिखिया तो पहला ही है, प्रगट ही होना, बस लिखिया तो पहला ही है, वो जाहिर ही होना है, प्रगट होना है। वो समा जो प्रगट होता है फिर कहिंदे जानी नूं पकड़ के जीवात्मा सूक्ष्म शरीर नूं लिजाया जाता है, तो साडा हड चमदा बनिया जिहड़ा सथूल शरीर इत्थे रह जाता है। तो सारे कहिंदे देखो जी इसकी मौत हो गई, खत्म हो गया। फिर की हुंदा, महाराज कहिंदे रुन्ने वीर सबाए, सारे जिहड़े वीर ने, सके संबंधी ने, मित्र ने, घर परिवार वाले ने, सारे रुन्ने, सारे रोंदे हन फिर उसके शरीर वल देख के, उसकी मौत नूं जाण के। काया हंस थिया विछोड़ा, जा दिन पुन्ने मेरी माए। श्री गुरु नानक देव सच्चे पातशाह जी महाराज संबोधन करदे, ऐ मेरी मां, ते भाव है ऐ भाई, ऐ सतसंगी पुरख, ऐ संसारी बंदे, इस मृतक संबंधी वल देख के इन्ना बेवस ना हो, इन्ना रो ना, इन्ना कुरला ना, सच नूं असलियत नूं जानण दा यतन कर। एक कला वर्ती है, एक कला की है, कहिंदे काया ते हंस दा थिया विछोड़ा, थिया मैना होना, थिया विछोड़ा, कहिंदे काया ते हंस दा विछोड़ा होया है। काया की है, ये देही, ये शरीर, पंज भौतिक पंज तत्तां दा बनिया। हंस कहिंदे जीवात्मा सूक्ष्म शरीर, कहिंदे सूक्ष्म शरीर अते जीवात्मा दा इस हड चम दे शरीर नालों विछोड़ा होया है। ये होया उदों है जां दिन पुन्ने, जिस दिन ये दिन पुन्ने पूरे हो गए ने, समा पूरा होया है, ते शरीर दा ते जीवात्मा दा विछोड़ा होया, बस इसे दा नाम कहिंदे मौत है। ये तां इक कला वरतदी है, भाई इन्ना दुखी ना हो, ये तां उस करते दा अटल नियम है। जेहा लिखिया तेहा पाया, जेहा पुरब कमाया। कई वारी उलांभा दिंदा है कि हाले इस दी मौत नहीं सी होनी चाहीदी, आम दुनिया दे लोगां दे जुबान ते गल हुंदी कई वारी, हाले तां इह भर जवान सी, हाले तां बच्चा सी, हाले तां इहदे बच्चे सन, हाले तां इहने कुछ नहीं देखिया, हाले तां इउं होया उउं होया, बड़ा कुछ कहा जांदा है। पर गुरु नानक साहिब महाराज कहिंदे भाई तुसीं असलियत नहीं जाणदे, सच्चाई की है। कहिंदे जेहा पुरब कमाया, जो पुरब, पुरब नाम पहला, पहले समय विच इसने जो कमाया है उस दे मुताबक ही इसनूं इह जीवन मिलिया सी, अपने पूर्वले कर्मां नूं भोग के पूरे करके इसनूं अवश्य ही जाना पैंदा है। इस करके जरूरी नहीं है कि हर एक बच्चे ने जवान होना ते हर एक जवान ने बजुर्ग होना है, ये जदों इसका समा पूरा हुंदा है, इस दे कर्मां दा हिसाब पूरा हो जांदा है, संसार तो जाना पैंदा है। इस करके इसने ओही पाया है, जेहा लिखिया तेहा पाया, जो इसने पूर्वले कर्मां च आप ही लिखिया है ओही इसनूं प्राप्त होया है। इस करके कहिंदे ये सारी कला वो मालक वाहिगुरू आप वरतौंदा है, इस करके उहदा शुकराना करना चाहीदा है, तां ही दुखां तों छुटकारा हो सकदा है। इसलिए हजूर फरमाउंदे ने धन सिरंदा सच्चा पातशाह, जिन जग धंदै लाया। कहिंदे ओ सिरजणहार सच्चा पातशाह मालक वाहिगुरू धन है, पूजन योग है, जिसने सारे संसार जगत नूं एक कार दे विच, एक धंदे दे विच ला के सारे संसार दी एक खेड रची हुई है, वह मालक वाहिगुरु धन है। पूजन योग है, सच्चा पातशाह है। इस प्रकार साहिब सतगुरु श्री गुरु नानक देव सच्चे पातशाह महाराज जिया की पावन रसना तो अलाणिया बाणी दे विच उचारण होया। ए पहला शब्द पहला पदा इत्थे संपूर्ण होया है। इस तो अगे महाराज जी ने चार पदे उचारण किए ने, कुल पांच शब्द हैं अलाणिया बाणी अंदर। और बहुत ही सूक्ष्म विचार, बहुत ही डूंगी विचार गुरु नानक साहब महाराज जी ने इस बाणी च कथन की है। और विशेष तौर पर इस लौकिक ते परलौकिक जीवन बारे, साडे स्थूल ते सूक्ष्म जीवन बारे बहुत ही रहस्यमय विचार इस बाणी विच कथन है। गुरु चरणा च अरदास है, सच्चे पातशाह जी कृपा करो, इसी तरह सानू सतसंगत का समा बख्शो, आप जी दे सन्मुख हाजरी भर के इस सच नू, इस असलियत नू जान सकीए, और आप जी दे नाम सिमरन विच जुड़ के अपना मनुखा जीवन सफल कर सकी। ए दात सतगुरु जी बख्शिश करन। गुरु चरणा च हाजरी भरदिया बेअंत बेअंत भुलां हो जांदियां ने। सतगुरु साहिब और गुरु की संगत बख्शण योग है, साध संगत जी होईआं भुलां दी खिमा देणी अगे तो समत बख्शणी जी। आओ शब्द दी आखरी पंक्तियां सरवण करके समाप्ति करिए जी। जेहा लिखिया तेहा पाया, जेहा पुरब कमाया, धन सिरंदा सच्चा पात साहो, जिन जग तंदे लाया। वाहिगुरु जी का खालसा, वाहिगुरु जी की फतेह। सतनाम श्री वाहिगुरु साहिब जीओ। राम कली महला तीजा, आनंद एक ओंकार सतगुरु प्रसाद। आनंद भया मेरी माए, सतगुरु मैं पाया, सतगुरु ता पाया सहज सेती, मन वजिया वाधाइया। राग रतन परवार परिया, शब्द गावन आईया, शब्दोता गाव हो हरि केरा, मन जिनी वसाया, कह नानक आनंद हुआ सतगुरु मैं पाया। ए मन मेरे आ तू सदा रहो हर नाले, हर नाल रहो तू मन मेरे, दुख सब विसारना अंगीकार हो करे तेरा, कार्ज सब सवारना सबना गल्ला समरत स्वामी, सो क्यो मनो विसारे, कह नानक मन मेरे सदा रहो हर नाले। साचे साहिबा क्या नाही कर तेरा, करता तेरा सब किच है, जिस देह सो पावे सदा सिफत सलाह तेरी, नाम मन वसावे, नाम जिनकै मन वसिया, वाजे शब्द कनेरे, कह नानक सचे साहिब क्या नाही कर तेरा। साचा नाम मेरा आधार, साच नाम आधार मेरा, जिन भुखा सब गवाईया, कर शांत सुख मन आए वसिया, जिन इच्छा सब पुजाईया, सदा कुर्बान कीता गुरु विट हो, जिस दिया एही वडियाईया, कह नानक सुनो संत हो शब्द थरो प्यारो, साचा नाम मेरा आधार, वाजे पांच शब्द तित कर सुभागै, कर सुभागै शब्द वाजे, कला जित कर धारिया, पंच दूत तुद वस कीते, काल कंटक मारिया, तुर कर्म पाया तुद जिन कौ, से नाम हर कै लागे, कह नानक तह सुख हुआ तित कर अनहद वाजे, आनंद सुनो वट भागी हो, सगल मनोरथ पूरे, पार ब्रह्म प्रभ पाया उतरे सगल विसूरे, दुख रोग संताप उतरे, सुनी सच्ची बाणी, संत साजन पहे सरसे, पूरे गुरते जानी, सुनती पुनीत कहती पवित, सतगुर रहे भर पूरे, बिनवंत नानक गुर चरण लागे, वाजे अनहद तूरे, सुनते पुनीत कहते पवित, सतगुर रहिया पार पूरे, बिनवंत नानक गुर चरण लागे, वाजे अनहद तूरे। वाहिगुरु जी का खालसा, ਵਾਹਿਗੁਰੂ ਜੀ ਕੀ ਫਤਿਹ।